गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अदुति रचना सिरलेख है प्यार। प्यार मलो मली रा जांदियां पैंदे हन, नेहो न लगदे जोरी, एक अंदरों अंदर दी लगातार खिच है, जेड़ी पहला ता कदी करी इउं पैंदी है जिमें उड़ाण वाले दे हाथ चढ़ी गुड्डी दी डोर नू खिचदा है। ते इउं इलाही तुणके खा खा प्यार एक लगातार दर्द दी शकल विच अंदर वसण लग जांदा है। ते ए उसी तरह सहज सुभा बिना किसे साधन जां जतन दे अंदर वसदा है, जिमें दया संतोख आदि चिट्टे दैवी पासे दे गुण या काले हैवानी पासे दे सुभावक अवगुण, बेरहमी खुदगर्जी आदि। सुभावक गुण अवगुण एक ही वस्तु दे सिद्धे पुठे पासे हन। अहंकार करूप हो सकता है ते ओहो ही अहंकार रूपवान। एक जालम आदमी दा अहंकार क्या करूप कोजा हुंदा है ते एक दिव्य जोत कन्या दा जोबन मद नाल सुगंधित अहंकार क्या रूपवान हुंदा है। सहज सुभा जद प्यार अंदर टिक के जीवन दा आधार हो जांदा है, सब चिट्टे काले गुण अवगुण दिव्य गुण हो जांदे हन। इखलाक धर्म करम फर्ज आदि दी विद्या सिलसिलेवार पढ़ाण दी लोड़ नहीं पैंदी, सुते सिद्धी प्यार सब कुछ सिद्धा कर देंदा है। ओ धर्म करम फर्ज कुर्बानी आदि गुण ही की होए जो पढ़ा पढ़ा के साढ़े अंदर बारों आई किसे विद्या दा फल होण। जेड़ी चीज़ फुट के अंदरों सहज सुभाए नहीं निकलती, वो अंदर सुटी एक पलाती जी धरी बिना मूल दे ओपरी जी कोई चीज़ है जिस नाल साड़ा अंदर दा सुभाव भिज नहीं सकता। जेड़ा पुरख किसे डर करके चोरी यारी आदि अवगणा थी बचदा है, वो हाले अंदर दे सहज सुभाव उपजे इखलाक दा जाणू नहीं। ओ भावें कोई पाप नहीं करदा तद भी हैवान है ते बेसमझ पापी है, जिसनू उच्चे दिव्य गुणा दे अपने तीखण सोहज ते टोकां दा पता नहीं। जो आप मुहारा दिव्य लिशका नहीं देंदा, उहदे किसे दबा हेठ बने गुण भी आरजी हन। उहदे धर्म करम शुभ अशुभ सब हाले हनेरे दियां चीज़ां हन। उहनां दा ना उस दे अपने अंदरले जीवन ते ना उहदे लगा विच आए मनुखां ते कोई सुचा जां सच्चा प्रभाव पै सकदा है। बिना प्यार दे ज्ञान भी एक अनेरा ही है। प्यार उच्ची दिव्य मनुखता दी सहज सुभा प्राप्ति है। कुल संसार मेरे जीवन नूं ओ लिशकां देण लई है जिन्हां लिशकां नूं मैं खा खा के आदमी बन सकां। जद प्यार अंदर स्थाई भाव हो जाए तद एक लक्षण ए है कि उस बंदे नू उस प्यार करन वाले नू कोई चीज़ इस जगत विच भैड़ी ते करूप नहीं दिसती। उहदे नैणा विच सुहापण दा एक निक्का निक्का मीह पैंदा दिसता है। गुलाब दे फुल दा लाल चलूला खेड़ा उहदे अपने अंदर दे खेड़े दा वन है। तारे उहनू किसे दे सहंसर नैण दिसदे हन। चलदी नदी उहदे मन दा एक सुफना गाउंदी पासदी है। पत्थरां विच रूप बणदे ते बिनसदे हन। अचरज माया दे रंगां दे भेद उहदे दिलां दे चाह विच खुलदे हन। प्यार निरोल रूप विच जींदा पलदा रहिंदा है ते सवास लैंदा है। प्यार शून्य फिलसफे दे शून्य विच मर जांदा है। जिथे रूप दा अभाव होवे उहदा उत्थे पहलां तां साह कुड़दा है ते जे फिर होर भी दबा पवे ओह मर जांदा है। हाँ जी, जिथे रूप दा अभाव होवे उहदा उत्थे पहलां तां साह कुड़दा है ते जे फिर होर भी दबा पवे ओह मर जांदा है, जी नहीं सकदा। रूप सुहापण दा अपना नाम है। बिना सुहापण दे सारे अनेक रूप रंगां दी सुगंधी दे प्यार जी नहीं सकदे, पर सुचे दिव्य प्यार दा खासा है कि ओ उन्हां सारे रूपां नूं वेख वेख ਆਪੇ ਵਿੱਚ ਹੀ ਵਿਕਸਦਾ ਹੈ। ਵਿਕਸਣ ਉਹਦਾ ਆਪਣੇ ਅੰਦਰ ਦਾ ਖੇੜਾ ਹੈ, ਜਿਹੜਾ ਬਾਹਰ ਨੂੰ ਵੇਖ ਵੇਖ ਰੀਝਦਾ ਹੈ, ਸੋਖਦਾ ਹੈ, ਮੁਸ਼ਕਦਾ ਹੈ। ਪਰ ਬਾਹਰ ਨੂੰ ਫੜਨ ਲਈ ਪਿਆਰ ਦੀਆਂ ਕੋਈ ਇੰਦਰੀਆਂ ਨਹੀਂ, ਜਿਨ੍ਹਾਂ ਨਾਲ ਉਹ ਆਪਣੇ ਕੇਂਦਰ ਥੀ ਉਥਾਨ ਹੋ ਕੇ ਉਹਨਾਂ ਨੂੰ ਫੜਨ ਲਈ ਕਦੀ ਬਾਹਰ ਆ ਸਕੇ। ਪਿਆਰ ਸਦਾ ਗਿਆਨੀ ਆਉਂਦਾ ਹੈ, ਉਹ ਅੱਲਾ ਬਚਪਨ ਨਹੀਂ ਆਉਂਦਾ, ਜਿਸ ਕਰਕੇ ਇੱਕ ਨੰਗਾ ਬੱਚਾ ਘੁੰਗਰੂ ਪਾਏ, ਤੜਾਗੀ ਨਿੱਕੇ ਜਿਹੇ ਲੱਕ ਨਾਲ ਬੱਧੀ ਸੋਹਣੀਆਂ ਤਿਤਲੀਆਂ ਨੂੰ ਫੜਨ ਲਈ ਬਾਂਹ ਅੱਡ ਕੇ ਨੱਸੀ ਫਿਰਦਾ ਹੈ। ਕੁਛ ਹੋਰ ਭਾਨ ਪਿਆਰ ਦੇ ਇੱਕ ਦੋ ਦ੍ਰਿਸ਼ਟਾਂਤਾਂ ਨਾਲ ਹੀ ਦਰਸਾਏ ਜਾ ਸਕਦੇ ਹਨ। ਇਹ ਨਿਸ਼ਾਨ ਇੱਕ ਉੱਚੀ ਥਾਂ ਬੈਠੇ ਨਜ਼ਾਰੇ ਨੂੰ ਵੇਖਣ ਵਾਲੇ ਸਾਖੀ ਦੇ ਮਨ ਦੀ ਅਵਸਥਾ ਵਾਂਗ ਕੋਈ ਚਮਕਦੀ ਟੀਸੀ ਦੇ ਜੀਵਨ ਦੀਆਂ ਉਚਿਆਈਆਂ ਵਿੱਚ ਲਿਸ਼ਕਦੀ ਹੋਈ ਸ਼ੈ ਹਨ। ਲਾਹੌਰ ਦੀਆਂ ਗੰਦੀਆਂ ਗਲੀਆਂ ਅਤੇ ਸ਼ਹਿਰ ਦੀਆਂ ਬਦਬੋਹਾਂ ਥੀ ਨਿਕਲ ਕੇ ਜੇ ਕਿਸੇ ਬੰਦੇ ਨੂੰ ਯਕਾਯਕ ਕਸ਼ਮੀਰ ਦੀਆਂ ਕੇਸਰ ਕਿਆਰੀਆਂ ਵਿੱਚ ਜਾ ਬਹਾਲੀਏ, ਉੱਧਰ ਕੇਸਰ ਖਿੜਿਆ ਹੋਵੇ, ਉੱਪਰ ਚੰਨ ਅਤੇ ਤਲੇ ਚਕੋਰ ਦੀ ਪੈਲ ਅਤੇ ਕੋਹਕ ਖੁਸ਼ਬੋ ਅਤੇ ਠੰਡੀ ਸਮੀਰ ਅਤੇ ਉਚਿਆਈ 'ਤੇ ਬੈਠੇ ਦਾ ਸਹਿਜ ਸੁਭਾਏ, ਉਹੋ ਜਿਹੀ ਫੁੱਲਾਂ ਦੇ ਅਹੰਕਾਰ ਵਰਗੀ ਕੋਈ ਨਸ਼ੀਲੀ ਮਟਕ, ਜਿਵੇਂ ਉਸ ਬੰਦੇ ਦਾ ਚਾਅ ਸ਼ੌਕ ਫੁੱਟੇ, ਜਿਵੇਂ ਉਹਨੂੰ ਨਸ਼ਾ ਚੜ੍ਹੇ, ਤਿਵੇਂ ਹੀ ਪਿਆਰ ਜਿੱਥੇ ਆਉਂਦਾ ਹੈ ਉੱਥੇ ਉਹ ਨਿੱਕਾ ਨਿੱਕਾ ਸਦਾ ਰਹਿਣ ਵਾਲਾ ਨਸ਼ਾ ਜਿਹਾ ਚੜ੍ਹਿਆ ਰਹਿੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਪਿਆਰ ਵਾਲਾ ਅਮੀਰ ਹੁੰਦਾ ਹੈ, ਉਹਨੂੰ ਕੋਈ ਲੋੜ ਨਹੀਂ ਆਉਂਦੀ, ਆਸਾ ਤ੍ਰਿਸ਼ਨਾ ਥੀ ਰਹਿਤ ਹੁੰਦਾ ਹੈ। ਜਿਵੇਂ ਦਰਿਆ ਕਿਨਾਰੇ ਕੋਈ ਆਦਮੀ ਗਰਮੀਆਂ ਦੀ ਰੁੱਤ ਵਿੱਚ ਚਾਨਣੀ ਰਾਤ ਵੇਲੇ ਕੱਪੜੇ ਲਾ ਕੇ ਨਰਮ ਨਰਮ ਠੰਡੀ ਚਿੱਟੀ ਰੇਤ 'ਤੇ ਲੇਟਦਾ ਹੈ, ਫਿਰ ਛਾਲ ਮਾਰਦਾ ਹੈ ਅਤੇ ਸਾਰੀ ਗਰਮੀ 'ਤੇ ਮੈਲ ਲਾ ਕੇ ਠੰਡਾ ਹਲਕਾ ਹੁੰਦਾ ਹੈ ਅਤੇ ਇੱਕ ਤਰ੍ਹਾਂ ਦੀ ਖਿਣਕ ਮੋਖ ਪ੍ਰਤੀਤ ਕਰਦਾ ਹੈ, ਆਤਮ ਆਜ਼ਾਦੀ ਨੂੰ ਅਨੁਭਵ ਕਰਦਾ ਹੈ। ਤਿਵੇਂ ਜਿੱਥੇ ਪਿਆਰ ਆਉਂਦਾ ਹੈ ਉਹ ਪੁਰਖ ਸਦਾ ਨਾਤਾ ਜਿਹਾ ਠੰਡਾ ਸੁਬਕ ਹਲਕਾ ਫੁੱਲ ਵਰਗਾ ਆਪਣੇ ਆਪ ਵਿੱਚ ਆਉਂਦਾ ਹੈ। ਕਦੀ ਜੇ ਕਿਸੇ ਮਹਾਂਪੁਰਖ ਦਾ ਆਪ ਅੰਦਰ ਪਿਆਰ ਹੈ ਅਤੇ ਦਰਸ਼ਨ ਕਰਨ ਦਾ ਭਾਗ ਹੋਇਆ ਹੋਵੇ, ਤਦ ਇਹ ਮੇਰੀ ਹੱਡ ਬੀਤੀ ਗੱਲ, ਇਹ ਕਈ ਵੇਰ ਤਜਰਬੇ ਕੀਤੀ ਗੱਲ ਹੈ ਕਿ ਮਹਾਂਪੁਰਖਾਂ ਨੂੰ ਮਿਲ ਕੇ ਕਈ ਦਿਨ ਇਉਂ ਜਾਪਦਾ ਹੈ ਜਿਵੇਂ ਹਰ ਵੇਲੇ ਕਿਸੇ ਨਦੀ ਵਿੱਚ ਇਸ਼ਨਾਨ ਹੋ ਰਹੇ ਹਨ। ਦਿਲ ਦਿਮਾਗ ਜਿਸਮ ਸਭ ਹਲਕੇ ਹਲਕੇ ਫੁੱਲ ਧੋਤੇ ਤਾਤੇ ਮੋਤੀ ਦਿਸਦੇ ਹਨ। ਇਉਂ ਕੁਝ ਆਉਂਦਾ ਹੈ ਜਿਵੇਂ ਗਰਮੀ ਦੀ ਰੁੱਤ 'ਤੇ ਧੂੜ ਪਏ ਬ੍ਰਿਛ ਨੂੰ ਹੁਣੇ ਹੀ ਸਾਵਣ ਦੀ ਬਰਖਾ ਨੂੰ ਆ ਕੇ ਲੰਘੀ ਹੈ। ਪਿਆਰ ਦੀ ਛੋਹ ਜੀ ਅਦਾਨ ਦੇਣ ਵਾਲੀ ਹੁੰਦੀ ਹੈ, ਪਿਆਰ ਨੂੰ ਪਾ ਕੇ ਜੀਵਨ ਕਣੀ ਅੰਦਰ ਆਉਣ ਵਸਦੀ ਹੈ ਅਤੇ ਮੌਤ ਇੱਕ ਭਰਮ ਜਿਹਾ ਦਿਸਦਾ ਹੈ। ਪਿਆਰ ਦਾ ਇੱਕ ਅਚਰਜ ਕੌਤਕ ਹੈ ਕਿ ਜਿੱਥੇ ਹੋਵੇ ਉੱਥੇ ਆਪਣੀ ਜਿੰਦ ਜਾਨ ਰੂਹ ਸਭ ਕੁਝ ਪਿਆਰੇ ਦੇ ਹਵਾਲੇ ਕਰਨ 'ਤੇ ਦਿਲ ਕਰਦਾ ਹੈ ਅਤੇ ਬੇਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ 'ਤੇ ਸਭ ਕੁਝ ਕਰ ਦਿੱਤਾ ਜਾਂਦਾ ਹੈ। ਜਿਵੇਂ ਅਰਸ਼ਾਂ ਦੀ ਕੋਈ ਸੱਚੀ ਚੀਜ਼ ਹੋਵੇ ਅਤੇ ਉਹਦਾ ਪ੍ਰਤੀਬਿੰਬ ਹੇਠਾਂ ਪਵੇ, ਚੰਨ ਤਾਂ ਗਗਨ ਵਿੱਚ ਚਮਕੇ ਪਰ ਸਾਡੇ ਪਿੰਡ ਦੇ ਛੱਪੜ ਵਿੱਚ ਵੀ ਚੰਨ ਦਿਸੇ, ਅਸੀਂ ਨਸੀਏ ਅਤੇ ਛੱਪੜ ਵਿੱਚ ਚਮਕਦਾ ਚੰਨ ਵੀ ਨਾਲ ਨਾਲ ਨਸੇ, ਅਤੇ ਅਸੀਂ ਪ੍ਰਤੀਬਿੰਬ 'ਤੇ ਇੰਨੇ ਭੁੱਲ ਜਾਈਏ ਕਿ ਹੱਥ ਵੀ ਲੰਮੇ ਕਰੀਏ ਪਰ ਛੱਪੜ ਦਾ ਚੰਨ ਸਾਡੀ ਜਫੀ ਵਿੱਚ ਨਹੀਂ ਆਉਂਦਾ। ਤਿਵੇਂ ਹੀ ਪਿਆਰ ਰੂਹ ਦਾ ਇੱਕ ਪ੍ਰਭਾਵ ਹੈ, ਰੂਹ ਦਾ ਇੱਕ ਆਪਣਾ ਤੁਰਾਂ ਦਾ ਸੁਭਾਵ ਹੈ। ਜਿਵੇਂ ਚੰਨ ਦਾ ਸੁਭਾਵ ਚਾਨਣ, ਤਿਵੇਂ ਰੂਹ ਦਾ ਪ੍ਰਕਾਸ਼ ਪਿਆਰ ਹੈ। ਜਦ ਰੂਪਾਂ ਵਿੱਚ ਉਸਦਾ ਪ੍ਰਤੀਬਿੰਬ ਪੈਂਦਾ ਹੈ, ਰੂਪ ਦੀਆਂ ਮੂਰਤੀਆਂ ਵਿੱਚ ਉਹਦੀ ਖਿੱਚ ਵੱਧਦੀ ਹੈ। ਅਸੀਂ ਬਾਲਕਾਂ ਵਾਂਗ ਪਿਆਰ ਦੇ ਸਦਾ ਉਡਾਰੂ ਅਤੇ ਸਦਾ ਨਾ ਪਕੜੇ ਜਾਣ ਵਾਲੇ ਪ੍ਰਭਾਵ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਫੜਨ ਨੂੰ ਦੌੜਦੇ ਹਾਂ ਅਤੇ ਜਦ ਫੜਿਆ ਨਹੀਂ ਜਾਂਦਾ ਅਸੀਂ ਕਹਿੰਦੇ ਹਾਂ ਪਿਆਰ ਹੈ ਹੀ ਕਿਤੇ ਨਹੀਂ। ਜਿੱਥੇ ਪਿਆਰ ਨਾਜ਼ਲ ਆਉਂਦਾ ਹੈ ਉਸ ਆਪਣੇ ਦਿਲ ਦੇ ਮੰਦਰ ਦੇ ਬੂਹੇ ਖੁੱਲ੍ਹੇ ਸੁੱਟ ਕੇ ਅਸੀਂ ਬਾਹਰ ਦੌੜ ਪੈਂਦੇ ਹਾਂ। ਬਾਹਰ ਮਿਲਦਾ ਨਹੀਂ ਅਤੇ ਬੁੱਢੇ ਵਾਰੇ ਸਾਰੀ ਜ਼ਿੰਦਗੀ ਦੀ ਪਿਆਰ ਦੇ ਟੋਲ ਦੀ ਥਕਾਨ, ਨਿਰਾਸ਼ਤਾ, ਸਫ਼ਰ ਅਤੇ ਤਲਾਸ਼ ਦਾ ਘਾਟਾ ਤੇ ਮਹਿਲ ਸਾਡੇ ਉੱਪਰ ਆਣ ਜਾਂਦੀ ਹੈ। ਤੇ ਜਿੱਥੇ ਜੀਵਨ ਨੇ ਪੱਕੇ ਫਲ ਵਾਂਗ ਰੰਗ ਰੂਪ ਰਸ ਅੰਮ੍ਰਿਤ ਤੇ ਮਿੱਠੇ ਰਸ ਨਾਲ ਭਰੀ ਡਾਲੀ ਨਾਲੋਂ ਵਿਛੜਨਾ ਸੀ, ਉੱਥੇ ਅਸੀਂ ਹੋਕੇ ਖਾਂਦੇ ਜਗਤ ਨੂੰ ਕਾਲਾ ਤੇ ਭੈੜਾ ਤੇ ਕਰੂਪ ਵੇਖਦੇ ਰੱਬ ਨੂੰ ਉਲਾਮੇ ਦੇਂਦੇ ਮੌਤ ਵੱਲ ਇਕੁਰ ਜਾਂਦੇ ਹਾਂ, ਜਿਵੇਂ ਹੱਥਕੜੀ ਲਗਾ ਕੈਦੀ ਜੇਲਖਾਨੇ ਦੀ ਕਾਲੀ ਕੋਠੜੀ ਵੱਲ ਜਾਂਦਾ ਹੈ। ਇਹ ਸਾਡਾ ਤਜਰਬਾ ਕਾਲਖ ਦਾ ਢੇਰ ਹੈ ਕਿ ਅਸੀਂ ਜਵਾਰੀਆਂ ਵਾਂਗ ਰੂਹ ਨੂੰ ਹਾਰ ਚੁੱਕੇ ਹਾਂ। ਇਸ ਵਿੱਚ ਕੁਛ ਸ਼ੱਕ ਨਹੀਂ ਕਿ ਐਸੇ ਮੌਕੇ ਆਉਂਦੇ ਹਨ ਜਦ ਪਿਆਰ ਅਤੇ ਉਹਦੇ ਪ੍ਰਤੀਬਿੰਬ ਵਿੱਚ ਫਰਕ ਕਰਨਾ ਕੁਫਰ ਹੋ ਜਾਂਦਾ ਹੈ, ਪਰ ਉਹ ਦੇਵਤਿਆਂ ਦੇ ਰਚੇ ਕੌਤਕਾਂ ਦੇ ਅਕਹਿ ਰੰਗ ਹਨ। ਮਜਨੂੰ ਲੈਲੀ 'ਤੇ ਆਸ਼ਕ ਹੁੰਦਾ ਹੈ, ਸੱਚ ਕੇ ਕੂੜ ਕਹਿੰਦੇ ਹਨ ਕਿ ਲੈਲੀ ਕੋਈ ਮੰਨੀ ਪਰਮੰਨੀ ਸੋਹਣੀ ਯੁਵਤੀ ਨਹੀਂ ਸੀ, ਅਤੇ ਕੁਛ ਇਹ ਗੱਲ ਇਸ ਥੀ ਵੀ ਸਿੱਧ ਹੁੰਦੀ ਹੈ ਕਿ ਅਖਾਣ ਹੈ ਕਿ ਭਾਈ ਲੈਲੀ ਨੂੰ ਤਾਂ ਮਜਨੂੰ ਦੀ ਅੱਖ ਨਾਲ ਵੇਖਣਾ ਲੋੜੀਏ। ਇੱਥੇ ਲੈਲੀ ਅਤੇ ਮਜਨੂੰ ਦੀ ਰੂਹ ਵਿੱਚ ਭੇਤ ਹੀ ਨਹੀਂ ਰਿਹਾ ਸੀ। ਉਹ ਖਿੱਚ, ਉਹ ਤੀਖਣਤਾ, ਉਹ ਦਰਦ, ਉਹ ਆਸ਼ਕੀ ਆਵਸੀ ਕਿ ਮਜਨੂੰ ਨੂੰ ਆਪਣਾ ਆਪ ਭੁੱਲ ਗਿਆ। ਆਪਣਾ ਆਪ ਕੀ ਭੁੱਲਣਾ ਸੀ, ਸਰੀਰ ਭੁੱਲ ਗਿਆ, ਰੂਹ ਹੀ ਰੂਹ, ਲੈਲੀ ਦੀ ਯਾਦ ਹੀ ਯਾਦ, ਖਿੱਚੀ ਖਿੱਚ ਜੀਣ ਹੋ ਗਿਆ। ਲੈਲੀ ਦੀ ਯਾਦ ਬਿਨਾਂ ਮਜਨੂੰ ਜੀ ਨਹੀਂ ਸੀ ਸਕਦਾ, ਪ੍ਰਾਪਤੀ ਅਤੇ ਅਪ੍ਰਾਪਤੀ ਦੀ ਕਾਂਖਿਆ ਥੀ ਉੱਪਰ ਜੀਂਦਾ ਸੀ। ਕਹਿੰਦੇ ਹਨ ਨਵਰੋਜ਼ ਵਾਲੇ ਦਿਨ ਜਾਂ ਕਿਸ ਹੋਰ ਦਿਨ ਲੈਲੀ ਗਰੀਬ ਗੁਰਬੇ ਨੂੰ ਇਕੱਠਾ ਕਰਕੇ ਇੱਕ ਮੇਲਾ ਜਿਹਾ ਕਰਦੀ ਸੀ ਅਤੇ ਸਭ ਨੂੰ ਤੋਹਫ਼ੇ ਦਿੰਦੀ ਸੀ, ਭਾਵੇਂ ਮਜਨੂੰ ਨੂੰ ਵੇਖਣ ਲਈ ਘਰ ਲੁਟਾਉਂਦੀ ਸੀ। ਪਰ ਮਜਨੂੰ ਇੱਕ ਪਾਗਲ ਜਿਹਾ ਫਕੀਰ ਹੋ ਚੁੱਕਾ ਸੀ। ਉਹ ਆਪਣੇ ਠੂਠੇ ਵਿੱਚ ਕਈ ਦਰਵਾਜ਼ੇ ਮੰਗ ਕੇ ਰੋਜ਼ ਦਾ ਨਿਰਵਾਹ ਕਰਦਾ ਸੀ। ਉਹ ਵੀ ਲੈਲੀ ਦੇ ਸੱਦੇ ਮੇਲੇ ਉੱਪਰ ਅਪੜਦਾ ਸੀ। ਵਿਚਾਰੇ ਦੀ ਵਾਰੀ ਸਭ ਤੋਂ ਅਖੀਰ ਆਉਂਦੀ ਸੀ, ਅਤੇ ਜਦ ਆਉਂਦੀ ਸੀ ਮਿਲਦਾ ਕੁਛ ਨਹੀਂ ਸੀ। ਬਸ ਤਦੋਂ ਹੱਥ 'ਤੇ ਹੱਥ ਮਾਰ ਕੇ ਲੈਲੀ ਮਜਨੂੰ ਦੀ ਮੰਗੀ ਪਿੱਛਾ ਡੋਲ ਦਿੰਦੀ ਸੀ, ਕਾਸਾ ਮਿੱਟੀ ਦਾ ਟੁੱਟ ਜਾਂਦਾ ਸੀ। ਕਹਿੰਦੇ ਹਨ ਮਜਨੂੰ ਇਸ ਹੱਥ ਨਾਲ ਹੱਥ ਲੱਗਣ ਦੀ ਖੁਸ਼ੀ ਵਿੱਚ ਉਨਮਤ ਹੋ ਨਾਚ ਕਰਨ ਲੱਗ ਜਾਂਦਾ ਸੀ, ਕਦੀ ਓੜਕ ਦੀ ਖੁਸ਼ੀ ਵਿੱਚ ਬੇਹੋਸ਼ ਹੋ ਜਾਂਦਾ ਸੀ, ਜਿੱਥੇ ਬਾਹਰ ਦੇ ਪਦਾਰਥ ਬਸ ਇੰਨੀ ਇੱਕ ਹੱਥ ਲੱਗਣ ਦੀ ਛੋਹ ਨਾਲ ਰੂਹ ਨੂੰ ਇੰਨਾ ਅਨੰਤ ਜਿਹਾ ਖੇੜਾ ਦੇ ਦੇਣ, ਉੱਥੇ ਪਿਆਰ ਅਤੇ ਪਿਆਰ ਪ੍ਰਤੀਬਿੰਬ ਇੱਕ ਹੋਏ ਹੁੰਦੇ ਹਨ। ਇਸ ਅਰਥ ਵਿੱਚ ਪਿਆਰ ਜਿਸਮ ਦੀ ਮੌਤ ਹੈ, ਪਰ ਇਹ ਖਿਆਲ ਪੁਰਾਣਾ ਅਤੇ ਮੋਟਾ ਹੈ। ਜਿਸਮ ਦੀ ਮੌਤ ਨਹੀਂ, ਜਿਸਮ ਵਿੱਚ ਵਸਦੇ ਹੈਵਾਨ ਦੀ ਮੌਤ ਹੈ। ਫਿਰ ਜਿਸਮ ਇੱਕ ਹਰਿਮੰਦਰ ਹੋ ਜਾਂਦਾ ਹੈ ਜਿਸ ਵਿੱਚ ਨਿਰੋਲ ਪਿਆਰ ਵਸਦਾ ਹੈ। ਪਿਆਰ ਉਹ ਅੰਦਰ ਦਾ ਰਸ ਹੈ ਜਿਸ ਦੇ ਅੰਦਰ ਹੀ ਅੰਦਰ ਰਸੀਣ ਨਾਲ ਜੀਵਨ ਫੁੱਲ ਆਪੇ ਵਿੱਚ ਖਿੜਦਾ ਹੈ, ਅਤੇ ਹੋਰ ਸਭ ਮਾਇਕ ਪਦਾਰਥ ਭੌਂ ਅਤੇ ਖਾਦ ਦਾ ਕੰਮ ਕਰਦੇ ਹਨ। ਜੀਂਦੇ ਬ੍ਰਿਛ ਨੂੰ ਜਲ, ਹਵਾ, ਚੰਨ, ਸੂਰਜ ਦਾ ਪ੍ਰਕਾਸ਼ ਸਭ ਮਿਲਦਾ ਹੈ। ਕਿਸ ਅਰਥ ਕਿ ਉਹ ਆਪਣੇ ਫੁੱਲ ਅਤੇ ਫਲ ਨੂੰ ਉੱਪਰ ਵੱਲ ਚੱਲ ਕੇ ਉੱਪਰ ਉੱਡ ਕੇ ਅਪੜੇ, ਅਤੇ ਇਉਂ ਬ੍ਰਿਛ ਕਿਸੇ ਤਰ੍ਹਾਂ ਆਨੰਦ ਉਛਾਲਾ ਖਾ ਆਪਣੇ ਫੁੱਲ ਅਤੇ ਫਲ ਨੂੰ ਬੋਚੇ, ਅਤੇ ਬੋਚ ਕੇ ਬਨਸਪਤੀ ਜੀਵਨ ਵਿਗਸਦੇ ਹਨ। ਚੰਬਾ ਤਾਂ ਖਿੜਿਆ ਪਰ ਸਾਰੇ ਜਗਤ ਦਾ ਜ਼ੋਰ ਲੱਗਾ। ਚੰਬੇ ਦੇ ਫੁੱਲ ਦੇ ਖਿੜਨ ਦੇ ਸਾਧਨਾ ਦਾ ਜ਼ਿਕਰ ਕਰਨਾ ਸੂਰਜ ਨੂੰ ਦੀਵੇ ਦੇ ਪ੍ਰਕਾਸ਼ ਦਾ ਪਤਾ ਦੇਣ ਦੇ ਤੁਲ ਤੁੱਛਦਾ ਹੈ। ਬੱਦਲ ਆਏ ਅਤੇ ਨਿੱਕੇ ਨਿੱਕੇ ਚੰਬੇ ਦੀ ਵੇਲ ਦੀਆਂ ਚੀਰਵੀਆਂ ਪੱਤੀਆਂ ਨੂੰ ਕਿਸੇ ਦੇ ਕੇਸ ਸਮਝ ਧੋ ਗਏ। ਹਵਾਵਾਂ ਆਈਆਂ, ਕਈਆਂ ਨਖਰਿਆਂ ਨਾਲ ਉਹ ਚੰਬੇ ਨੂੰ ਜਫੀਆਂ ਪਾ ਮਿਲੀਆਂ, ਕਿਰਣਾਂ ਨੇ ਚੁੰਮਿਆ, ਧਰਤ ਨੇ ਮਾਂ ਦੀ ਗੋਦ ਬਖਸ਼ੀ, ਅਤੇ ਇਹਨਾਂ ਕਾਰਨਾਂ ਦੇ ਸਮੂਹ ਸਾਧਨਾ ਦੇ ਜੁਗਾ ਜੁਗੀ ਹੜ ਆਏ। ਇੱਕ ਜੀਂਦੀ ਕਣੀ ਵਾਲੇ ਬੀਂ ਨੂੰ ਆਪੇ ਵਿੱਚ ਇੱਕ ਰੂਹੀ ਝੂਟਾ ਮਿਲਿਆ। ਚੰਬੇ ਦੀ ਖਿੜੀ ਵੇਲ ਕਦੀ ਤੱਕੀ ਜੇ, ਵੇਖੋ ਕਿਸ ਰੂਹਾਨੀ ਨਸ਼ੇ ਵਿੱਚ ਝੂਮ ਰਹੀ ਹੈ, ਅਤੇ ਖੁਸ਼ਬੂ ਉਸ ਨਖਰੀਲੀ ਝੂਮ ਦਾ ਆਵੇਸ਼ ਹੈ। ਅੰਦਰ ਕੁਛ ਨਹੀਂ ਰਿਹਾ, ਸਭ ਰੂਹ ਬਾਹਰ ਹੋ ਗਈ ਹੈ, ਅਤੇ ਬਾਹਰ ਕਿੱਥੇ ਹੈ? ਚੰਬੇ ਦੇ ਨੈਣ ਫਲਾਂ ਵਿੱਚ ਯੋਗੀ ਦੇ ਨੈਣਾਂ ਥੀ ਵੱਧ ਬੰਦ ਪਏ ਹੋਏ ਹਨ। ਇਹ ਖੇੜਾ ਬਾਹਰ ਨਹੀਂ, ਅੰਦਰ ਰੂਹ ਵਿੱਚ ਹੈ। ਅੰਮ੍ਰਿਤ ਬਿੰਦੂ ਦਸਵੇਂ ਦੁਆਰ ਦੀ ਟਪਕ ਰਹੀ ਹੈ। ਕੋਈ ਤਰੇਲ ਦਾ ਕਤਰਾ ਤਾਂ ਨਹੀਂ, ਇਹ ਫੁੱਲਾਂ ਦਾ ਸਮੂਹ ਇੱਕ ਅੰਦਰ ਥੀ ਵੀ ਅੰਦਰ ਰੂਹ ਦੀ ਅੰਤਰੀਵ ਅਵਸਥਾ ਦਾ ਚਾਕਾ ਹੈ। ਬਾਹਰ ਅੰਦਰ ਕੀ? ਅੰਦਰ ਕੁਛ ਵੀ ਨਹੀਂ, ਸਭ ਬਾਹਰ ਆ ਗਿਆ ਹੈ। ਅਤੇ ਬਾਹਰ ਹੈ ਕਿੱਥੇ? ਇਹ ਸਭ ਕੁਛ ਅੰਦਰ ਹੀ ਅੰਦਰ ਹੈ। ਜੀਵਨ ਪੰਜ ਇੰਦਰੀਆਂ ਦੇ ਕੇਂਦਰਾਂ ਉੱਪਰ ਹੀ ਆਪਣੀ ਅਸਲੀਅਤ ਨੂੰ ਭਾਨ ਕਰਦਾ ਹੈ ਅਤੇ ਪੰਜ ਜਾਂ ਛੇ ਇੰਦਰੀਆਂ ਦੇ ਮਰਕਜ਼ ਉਹ ਹਨ ਜਿਨ੍ਹਾਂ ਬਾਰੀਆਂ ਥੀ ਪਿਆਰੇ ਰੱਬ ਦੇ ਦੀਦਾਰ ਹੁੰਦੇ ਹਨ। ਰਸ ਦਾ ਗਿਆਨ ਇਹਨਾਂ ਦੁਆਰਾ ਆਉਂਦਾ ਹੈ। ਇਹਨਾਂ ਬਿਨਾਂ ਸ਼ੂਨਿਆ ਹੋਵੇ ਤਾਂ ਹੋਵੇ, ਪਰ ਪਿਆਰ ਦਾ ਭਾਨ ਹੋ ਹੀ ਨਹੀਂ ਸਕਦਾ। ਸ਼ੂਨਿਆ ਦਾ ਭਾਨ ਵੀ ਕਥਨ ਵੀ ਇੱਕ ਹੀ ਹੈ। ਜਿਹੜਾ ਬੋਲਾ ਹੈ ਉਸ ਲਈ ਰਾਗ ਦੀ ਦੁਨੀਆ ਕੀ ਹੋਣੀ ਹੈ? ਜਿਹੜਾ ਗੁੰਗਾ ਹੈ ਉਸ ਲਈ ਮਿੱਠੇ ਵਚਨਾਂ ਦਾ ਅੰਮ੍ਰਿਤ ਕੀ ਅਰਥ ਰੱਖਦਾ ਹੈ? ਹੀਜੜੇ ਨੂੰ ਕਾਮ ਰਸ ਦੇ ਗੁੱਜੇ ਰਸ ਮੰਡਲਾਂ ਦਾ ਕੀ ਪਤਾ? ਜਿਨ੍ਹਾਂ ਸ਼ਾਦੋਲੇ ਅਤੇ ਚੂਹਿਆਂ ਦਾ ਦਿਮਾਗ ਹੀ ਨਹੀਂ, ਉਹਨਾਂ ਲਈ ਸਾਹਿਤੇ ਕਟਾਖੇ ਜਾਂ ਹੋਰ ਵਿਗਿਆਨਕ ਵਿਕਾਸਾਂ ਦੇ ਸੁਣਾਪਾਂ ਦਾ ਕੀ ਪਤਾ ਹੋ ਸਕਦਾ ਹੈ? ਲੋਕ ਕਹਿੰਦੇ ਹਨ ਕਿ ਪੰਜ ਇੰਦਰੀਆਂ ਬਾਰਮੁਖੀ ਹਨ। ਠੀਕ, ਅੰਦਰ ਤਾਂ ਹੋਇਆ ਹੀ ਕੁਛ ਨਾ ਅਤੇ ਹੋਣਾ ਹੀ ਉਹਨਾਂ ਬਾਰਮੁਖੀ ਸੀ, ਅਤੇ ਪੰਜਾਂ ਜਾਂ ਛਿਆਂ ਦਰਵਾਜ਼ਿਆਂ ਵਿੱਚੋਂ ਰੂਹ ਇੱਕ ਜਿੰਦਾ ਬੀਜ ਫੁੱਲ ਅਤੇ ਬ੍ਰਿਛ ਵਾਂਗ ਨਿਕਲਦਾ ਹੈ ਅਤੇ ਆਪਣੇ ਅਸਲੇ ਵੱਲ ਬ੍ਰਿਛ ਵਾਂਗ ਉੱਚਾ ਆਉਂਦਾ ਹੈ, ਵੱਧਦਾ ਹੈ, ਅਤੇ ਕੁੱਲ ਜਗਤ ਅਤੇ ਉਹਦੇ ਪਦਾਰਥ ਇਸ ਰੂਹ ਦੇ ਵਿਗਾਸਣ ਲਈ ਹਨ। ਅਤੇ ਰੂਹ ਚੰਬੇ ਦੀ ਵੇਲ ਵਾਂਗ ਸਭ ਖਿੱਚਾਂ ਖਾ ਖਾ, ਤੁਣਕੇ ਖਾ ਖਾ, ਰਸ ਦੀਆਂ ਲਹਿਰਾਂ ਵਿੱਚ ਤਰ ਤਰ ਆਪਣੇ ਫਲ ਅਤੇ ਫੁੱਲ ਨੂੰ ਪ੍ਰਾਪਤ ਹੁੰਦਾ ਹੈ। ਬਿਨਾਂ ਇੰਦਰੀਆਂ ਪੰਜਾਂ ਜਾਂ ਛੇਹਾਂ ਦੇ ਇਹ ਆਖਾ ਸਹੀ ਨਹੀਂ ਕਰ ਸਕਦਾ ਅਤੇ ਰੂਹ ਦਾ ਆਪਾ ਅੰਦਰੋਂ ਤਾਂ ਬਾਹਰ ਨਿਕਲਦਾ ਹੈ ਅਤੇ ਬਾਹਰ ਸਾਰੇ ਨੂੰ ਅੰਦਰ ਬਣਾ ਕੇ ਆਪਾ ਪਾਉਂਦਾ ਹੈ। ਜਿਵੇਂ ਲਾਜਵੰਤੀ ਛੋਹ ਦਾ ਵਾਰ ਖਾ ਕੇ ਮੁੰਦ ਜਾਂਦੀ ਹੈ, ਤਿਵੇਂ ਸੁਹਣਪ ਦੇ ਰੂਪਾਂ ਅਤੇ ਰੰਗਾਂ ਦੀ ਛੋਹ ਪਾ ਕੇ ਰੂਹ ਮੁੰਦ ਜਾਂਦੀ ਹੈ। ਇਹਦੇ ਨੈਣ ਬੰਦ ਹੋ ਜਾਂਦੇ ਹਨ ਅਤੇ ਇਹ ਪਿਆਰ ਦੀ ਜੋਤ ਨੂੰ ਜਗਾ ਅੰਦਰ ਵਿਕਸਣ ਲੱਗ ਜਾਂਦੀ ਹੈ। ਨਾਮੇ ਪ੍ਰੀਤ ਨਾਰਾਇਣ ਲਾਗੀ ਸਹਿਜ ਸੁਭਾਏ ਪਇਓ ਬੈਰਾਗੀ। ਜਿਨ੍ਹਾਂ ਨੂੰ ਅਸੀਂ ਪਿਆਰ ਸਮਝਦੇ ਹਾਂ ਉਹ ਪਿਆਰ ਦੇ ਝਲਕੇ ਝਾਂਵਲੇ ਹਨ। ਇੱਕ ਵਾਰੀ ਇੱਕ ਪੇਂਡੂ ਅੰਗਰੇਜ਼ ਗਰੀਬੀ ਦੇ ਕਾਰਨ ਗਰੀਬ ਘਰ ਵਿੱਚ ਲਿਆਂਦਾ ਗਿਆ। ਉਹਦੀ ਤੀਵੀਂ ਮੈਰੀ ਵੀ ਨਾਲ ਆਈ। ਉਹ ਜ਼ਨਾਨੀਆਂ ਵਾਲੇ ਪਾਸੇ ਭੇਜੀ ਗਈ ਅਤੇ ਉਹ ਮਰਦਾਂ ਵਿੱਚ ਕੰਮ ਕਰਦਾ ਰਿਹਾ, ਜਾਂ ਕਿਸੇ ਹੋਰ ਤਰ੍ਹਾਂ ਐਸੀ ਘਟਨਾ ਹੋਈ ਕਿ ਉਹ ਇਸ ਗਰੀਬ ਘਰ ਵਿੱਚ ਉਸ ਰਾਤੀਂ ਆਪਣੀ ਮੈਰੀ ਨੂੰ ਨਾ ਮਿਲ ਸਕਿਆ ਅਤੇ ਉਸ ਗਰੀਬ ਘਰ ਦੇ ਕਰਤਿਆਂ ਧਰਤਿਆਂ ਨੂੰ ਬੜੀ ਪੀੜ ਨਾਲ ਕਹਿੰਦਾ ਹੈ ਕਿ ਅੱਜ ਮੈਂ ਮੈਰੀ ਨੂੰ ਨਹੀਂ ਮਿਲ ਸਕਾਂਗਾ। ਅੱਜ 50 ਸਾਲ ਥੀ ਹਰ ਰਾਤ ਮੈਂ ਮੈਰੀ ਨੂੰ ਮਿਲ ਕੇ ਗੁੱਡ ਨਾਈਟ ਕਿਸ ਦਿੰਦਾ ਰਿਹਾ ਹਾਂ, ਕੀ ਅੱਜ ਮੈਂ ਗੁੱਡ ਨਾਈਟ ਕਿਸ ਨਹੀਂ ਕਰ ਸਕਾਂਗਾ? ਇਸ ਹਾੜੇ ਵਿੱਚ ਅਜੀਬ ਦਰਦ ਅਤੇ ਬੇਬਸੀ ਸੀ। ਇਹੋ ਜਿਹੇ ਨੇਮੀ ਪ੍ਰੇਮੀ ਮਨੁੱਖੀ ਪਿਆਰ ਵਿੱਚ ਜਦ ਉਹ 50 ਸਾਲ ਪੱਕਦਾ ਹੈ ਉਸ ਵਿੱਚ ਪਿਆਰ ਮੂਰਤੀਮਾਨ ਹੁੰਦਾ ਹੈ। ਅਰਸ਼ਾਂ ਦੇ ਪਿਆਰ ਦੇ ਕਿਸੇ ਇੱਕ ਪ੍ਰਭਾਤ ਦੀ ਤਸਵੀਰ ਆਣ ਉਤਰਦੀ ਹੈ। ਲਗਾਤਾਰ ਐਸਾ ਪਿਆਰ ਭਰਿਆ ਨੇਮ ਸਿਮਰਨ ਹੋ ਜਾਂਦਾ ਹੈ। ਪਿਆਰ ਇੱਕ ਦ੍ਰਵਿਤਾ ਹੈ ਜਿਹੜਾ ਨਦੀ ਦੇ ਵਹਿਣ ਵਾਂਗ ਖਿਮਾ, ਦਇਆ ਅਤੇ ਸਦਾ ਮਾਫ਼ੀ ਵਿੱਚ ਵਿਚਰਦਾ ਹੈ। ਇਹਦਾ ਇਨਸਾਫ ਬਸ ਬਖਸ਼ਣਾ ਅਤੇ ਪਿਆਰ ਕਰਨਾ ਹੈ। ਇਹ ਤਾਂ ਗੰਗਾ ਧਾਰ ਹੋਈ ਜਿਸ ਵਿੱਚ ਸਭ ਕੂੜ ਦੀ ਮੈਲ ਉਤਰ ਜਾਂਦੀ ਹੈ। ਚਾਨਣੇ ਵਿੱਚ ਹਨੇਰੇ ਦੇ ਕੂੜੇ ਭੁਲੇਖਿਆਂ ਅਤੇ ਪਰਛਾਵਿਆਂ ਦਾ ਮੁੜ ਕੌਣ ਜ਼ਿਕਰ ਕਰਦਾ ਹੈ? ਨੈਣਾਂ ਵਿੱਚ ਦੁਖੀਆਂ ਲਈ ਅਥਰੂ ਹਨ, ਸੰਦਲ ਦੇ ਬ੍ਰਿਛ ਵਾਂਗ ਕੁਹਾੜਾ ਮਾਰਨ ਵਾਲਿਆਂ ਲਈ ਸੁਗੰਧੀ ਅਤੇ ਕੁਰਬਾਨੀ ਹੈ। ਸੁਭਾਈ ਜਦ ਸੁਗੰਧੀ ਹੋਇਆ, ਰੇਸ਼ਮ ਦਾ ਕੀੜਾ ਸ਼ਾਇਦ ਰੇਸ਼ਮ ਦੀ ਤੰਦ ਆਪਣੇ ਵਿੱਚੋਂ ਕਦੀ ਕੱਢ ਨਾ ਸਕੇ ਤਾਂ ਸੰਭਵ ਹੈ, ਪਰ ਪਿਆਰ ਨਾਲ ਜੀਂਦਾ ਬੰਦਾ ਕਦੀ ਵੈਰ ਵਿਰੋਧ ਕਰ ਹੀ ਨਹੀਂ ਸਕਦਾ। ਹਾਂਜੀ, ਪਿਆਰ ਨਾਲ ਜੀਂਦਾ ਬੰਦਾ ਕਦੀ ਵੈਰ ਵਿਰੋਧ ਕਰ ਹੀ ਨਹੀਂ ਸਕਦਾ। ਵੈਰ ਦਾ ਕੰਮ ਹੈ ਕਿਸੇ ਸੋਹਣੀ ਚੀਜ਼ ਨੂੰ ਅੰਨੇ ਵਾਹ ਜਫਾ ਮਾਰ ਆਖਣਾ ਮੇਰੀ ਹੈ। ਵੈਰ ਦਾ ਕੰਮ ਹੈ ਕਿਸੇ ਸੋਹਣੀ ਚੀਜ਼ ਨੂੰ ਅੰਨੇ ਵਾਹ ਜਫਾ ਮਾਰ ਆਖਣਾ ਮੇਰੀ ਹੈ ਅਤੇ ਆਪਣੀ ਬਣਾਉਣ ਵਿੱਚ ਹੀ ਸਭ ਵੈਰ ਵਿਰੋਧਾਂ ਦਾ ਮੂਲ ਹੈ। ਜਿਹਨੂੰ ਅਸੀਂ ਹੱਥਾਂ ਨਾਲ ਫੜ ਸਕਦੇ ਹਾਂ ਉਹ ਤਾਂ ਸੁਹਣਪ ਹੋ ਹੀ ਨਹੀਂ ਸਕਦੀ। ਸੁਹਣਪ ਸਦਾ ਰੂਹ ਵਿੱਚ ਵਸਦੀ ਹੈ, ਉਹਨੂੰ ਹੱਥ ਫੜ ਹੀ ਨਹੀਂ ਸਕਦੇ। ਜਿਹੜੀ ਅਸਾਂ ਫੜੀ ਹੈ ਉਹ ਕੁਛ ਹੋਰ ਹੈ। ਜਫੀ ਜਿਸਮਾਨੀ ਜਿਸ ਨੂੰ ਅਸੀਂ ਮਾਰ ਕੇ ਕਹਿੰਦੇ ਹਾਂ ਕਈ ਠੰਡ ਪਈ ਹੈ, ਇਹ ਠੰਡ ਤਾਂ ਇੱਕ ਅਕਹਿ ਜਿਹੀ ਰੂਹ ਦੇ ਦੇਸ਼ ਦੀ ਆਈ ਮੱਧਮ ਵੇਗ ਦੀ ਕੋਈ ਸਮੀਰ ਹੈ। ਜਿਸਮ ਤਾਂ ਪੰਜ ਤੱਤ ਅਤੇ ਮਾਸਾਂ ਦੇ ਆਕਾਰ ਹਨ, ਉਹਨਾਂ ਵਿੱਚ ਇਹੋ ਜਿਹੀ ਅਪ੍ਰਾਕ੍ਰਿਤਿਕ ਚੀਜ਼ ਰੂਹ ਨੂੰ ਠੰਡ ਪਾਉਣ ਵਾਲੀ ਬਰਕਤ ਕਿੱਥੇ? ਅਤੇ ਜੋ ਹੈ ਤਾਂ ਕਈ ਪਏ ਜਫੀਆਂ ਮਾਰਦੇ ਹਨ, ਇੱਕ ਭੁੱਸ ਜਿਹਾ ਹੀ ਆਉਂਦਾ ਹੈ। ਉਹ ਅਕਥਨੀਏ ਜਿਹੀ ਆਵੇਸ਼ਕ ਠੰਡਕ ਸਦਾ ਕਿਉਂ ਨਹੀਂ ਆਉਂਦੀ? ਸਾਰੀ ਉਮਰ ਜਫੀਆਂ ਮਾਰ ਮਾਰ ਆਖਰ ਕਾਲਖ ਨਾਲ ਹੱਥ ਭਰੇ ਦਿਸਦੇ ਹਨ। ਪਿਆਰ ਇਸ ਅੰਸ਼ ਵਿੱਚ ਇੱਕ ਸਦਾ ਵੈਰਾਗਿਆਵਾਨ ਕੋਮਲਤਾ ਹੈ, ਜਿਸ ਵਿੱਚ ਹਰ ਘੜੀ ਅਖੰਡ ਅਤੇ ਸੀਮਾ ਰਹਿਤ ਤਿਆਗ ਹੈ। ਜਿਸ ਤਿਆਗ ਵਿੱਚ ਰੂਹ ਦੇ ਸੂਖਮ ਤਰਲ ਰੂਪਾਂ ਦਾ ਪੱਕਾ ਗ੍ਰਹਿਣ ਹੈ ਅਤੇ ਮਾਇਕ ਠੋਸ ਕੂੜਾਂ ਦਾ ਤਿਆਗ ਹੈ। ਅਤੇ ਇਹ ਪ੍ਰਤੀਗਿਆ ਜਾਂ ਨੇਮ ਰੂਪ ਵਿੱਚ ਨਹੀਂ, ਇਹ ਉਸੀ ਤਰ੍ਹਾਂ ਪਿਆਰ ਦਾ ਸਹਿਜ ਲੱਛਣ ਹੈ ਜਿਸ ਤਰ੍ਹਾਂ ਅੱਗ ਦੀ ਲਾਲੀ ਅੱਗ ਦਾ ਹੋਣਾ ਦਰਸਾਉਂਦੀ ਹੈ। ਪਿਆਰ ਦੀ ਪਾਤਸ਼ਾਹੀ ਰੂਹ ਦੀ ਪਾਤਸ਼ਾਹੀ ਹੈ ਅਤੇ ਜਦ ਕਦੀ ਲੋੜ ਹੋਵੇ ਇਸ ਵਿੱਚ ਉਹ ਬਲ ਆ ਜਾਂਦਾ ਹੈ ਜਿਹੜੀ ਦੁਨੀਆਂ ਦੀਆਂ ਬਾਦਸ਼ਾਹੀਆਂ ਦੇ ਕੂੜ ਦੇ ਦਿਲਾਂ ਨੂੰ ਹਾਰ ਦਿੰਦਾ ਹੈ। ਪ੍ਰਹਿਲਾਦ ਨੇ ਆਪਣੇ ਚੱਕਰਵਰਤੀ ਰਾਜੇ ਅਤੇ ਆਪਣੇ ਪਿਤਾ ਦੇ ਦਿੱਤੇ ਤਸੀਹੇ ਇੱਕਣੀ ਪਿਆਰ ਨਾਲ ਸਹੇ ਅਤੇ ਸਾਰੀ ਸਲਤਨਤ ਇੱਕ ਹਰੀ ਹਰੀ ਦੀ ਧੁਨੀ ਨਾਲ ਜਿੱਤੀ। ਪਿਆਰ ਉਸ ਮਹਾਂਬਲ ਦਾ ਦਾਇਕ ਹੈ ਜਿਸ ਨਾਲ ਕਮਜ਼ੋਰ ਨਵਾਂ ਜੰਮਿਆ ਵੱਛਾ ਉੱਠ ਖੜਾ ਹੁੰਦਾ ਹੈ। ਨਿੱਕਾ ਜਿਹਾ ਫੁੱਲ ਲੱਖਾਂ ਤੂਫਾਨ ਅਤੇ ਝੱਖੜ ਸਹਾਰਦਾ ਹੈ। ਨਿੱਕਾ ਜਿਹਾ ਬਾਲਕ ਆਪਣੀਆਂ ਨਿੱਕੀਆਂ ਨਿੱਕੀਆਂ ਟੰਗਾਂ 'ਤੇ ਖੜਾ ਹੋ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਸਣੇ ਉਹਨਾਂ ਦੇ ਖੂਣੀਆਂ ਲਸ਼ਕਰਾਂ ਨੂੰ ਇੱਕ ਨੈਣ ਮਟੱਕੇ ਨਾਲ ਨੀਵਾਂ ਕਰ ਸੁੱਟਦਾ ਹੈ। ਜਦ ਇੱਕ ਬੰਦਾ ਦੂਜੇ ਨੂੰ ਅਜ਼ਲ ਦੇ ਰਾਹਾਂ 'ਤੇ ਮਿਲਦਾ ਹੈ ਉਹਦੇ ਵੱਲ ਵੇਖਦਾ ਹੈ ਅਤੇ ਉਹਦੇ ਵੱਲ ਨੈਣਾ ਨੈਣਾ ਦਾ ਸੰਵਾਦ ਆਉਂਦਾ ਹੈ। ਉਹਦੇ ਹੱਡ ਕੰਬਦੇ ਹਨ, ਉਹਦੇ ਹੋਠ ਕੰਬਦੇ ਹਨ, ਹੋਠ ਮਿਲਦੇ ਹਨ, ਬਾਹਾਂ ਕੰਬਦੀਆਂ ਹਨ, ਬਾਹਾਂ ਪਸਾਰ ਆਪੇ ਵਿੱਚ ਮਿਲਦੀਆਂ ਹਨ ਅਤੇ ਉਸਦਾ ਨਾ ਕਦੀ ਮਿਲੇ ਬੰਦਿਆਂ ਦੀਆਂ ਜਫੀਆਂ ਵਿੱਚ ਅਜ਼ਲ ਦੀਆਂ ਸਿੰਜਾਣਾਂ ਸਾਂਝਾ ਪੈਂਦੀਆਂ ਹਨ। ਇਸ ਮੇਲ ਵਿੱਚ ਪਿਆਰ ਦੀਆਂ ਅਨੇਕ ਮੂਰਤੀਆਂ ਹਨ। ਇੱਕ ਪੰਛੀ ਜ਼ਖਮੀ ਹੋ ਡਿੱਗਦਾ ਹੈ, ਇੱਕ ਬਾਲਕ ਉਹਨੂੰ ਉਠਾ ਕੇ ਘਰ ਲਿਆਉਂਦਾ ਹੈ। ਬਾਲਕ ਨੂੰ ਖਬਰ ਨਹੀਂ ਦਰਦ ਕੀ ਚੀਜ਼ ਹੈ, ਉਹ ਉਸੀ ਤਰ੍ਹਾਂ ਦਾ ਜ਼ਖਮ ਆਪਣੀ ਬਾਂਹ 'ਤੇ ਕਰਕੇ ਉਹਦੀ ਪੀੜ ਦਾ ਅਨੁਭਵ ਕਰਦਾ ਹੈ ਅਤੇ ਮੁੜ ਉਸਦੇ ਜ਼ਖਮਾਂ ਨੂੰ ਰਾਜ਼ੀ ਕਰਦਾ ਹੈ। ਈਸਾ ਦਾ ਸਿੱਖ ਬੇਬਲ ਹੋਇਆ ਈਸਾ ਨੂੰ ਟੋਲਦਾ ਹੈ, ਇੱਕ ਰਾਹ ਜਾਂਦੇ ਕੁਸ਼ਤੀ ਨੂੰ ਮਿਲਦਾ, ਉਹਦੇ ਜ਼ਖਮਾਂ ਨੂੰ ਆਪਣੇ ਹੋਠਾਂ ਨਾਲ ਚੁੰਮਦਾ ਹੈ। ਹਰ ਹੱਥ ਵਿੱਚ ਕੀ ਰੋਗੀ, ਕੀ ਕੁਸ਼ਤੀ, ਕੀ ਸੋਹਣੀ ਤੀਵੀਂ, ਹਰ ਹੱਥ ਵਿੱਚ ਈਸਾ ਦੇ ਹੱਥ ਨੂੰ ਚੁੰਮਦਾ ਹੈ। ਪਿਆਰੇ ਬਿਨਾਂ ਪਿਆਰ ਕਿੱਥੇ? ਪਿਆਰ ਬਿਨਾਂ ਸੇਵਾ ਸਿਰਕਰਦੀ ਅਤੇ ਥਕਾਵਟ ਹੈ। ਇਹ ਤੀਬਰਤਾ ਤੇਜ਼ ਤਾਰਾ ਰੂਹ ਦਾ ਵੇਗ ਹੈ, ਕਿਸੇ ਅਕਲ ਦਾ ਕੰਮ ਤਾਂ ਨਹੀਂ, ਇਹ ਪਿਆਰ ਦੇ ਕਰਿਸ਼ਮੇ ਹਨ। ਸੈਂਟ ਥਰੈਸੀ ਵਿਆਹ ਨਹੀਂ ਕੀਤਾ, ਮੈਂ ਤਾਂ ਈਸਾ ਨਾਲ ਵਿਆਹੀ ਹਾਂ। ਅਤੇ ਜਦ ਹੋਰ ਨਾਲ ਦੀਆਂ ਸਾਧਨੀਆਂ ਉਪਕਾਰ ਦੇ ਕੰਮਾਂ ਥੀ ਅੱਕ ਕੇ ਥੱਕ ਕੇ ਤੰਗ ਹੋ ਕੇ ਸੈਂਟ ਥਰੈਸੀ ਪਾਸ ਆਪਣਾ ਰੋਣਾ ਲੈ ਕੇ ਆਈਆਂ ਅਤੇ ਆਖਣ ਲੱਗੀਆਂ ਅਸੀਂ ਤਾਂ ਪੁਰ ਦੁਖੀ ਹਾਂ, ਫਲਾਣੇ ਇਹ ਗੱਲ ਆਖੀ, ਢਿਮਕੇ ਇਹ ਗੱਲ ਆਖੀ, ਤਾਂ ਸਹਿਜ ਸੁਭਾਅ ਸੈਂਟ ਥਰੈਸੀ ਉੱਤਰ ਦਿੱਤਾ, ਭੈਣੋ ਅਸੀਂ ਤਾਂ ਈਸਾ ਨਾਲ ਵਿਆਹੀਆਂ ਹਾਂ। ਜਦ ਉਹ ਦੁਨੀਆਂ ਦੇ ਦੁੱਖੜੇ ਦੂਰ ਕਰਕੇ ਅਤੇ ਦੁਖੀ ਤ੍ਰੀਮਤਾ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਦੇ ਅਥਰੂ ਪੂੰਝ ਕੇ ਥੱਕ ਕੇ ਆਪਣੇ ਘਰ ਆਵੇਗਾ, ਕੀ ਅਸੀਂ ਵੀ ਹੋਰਨਾਂ ਵਾਂਗ ਉਹਨੂੰ ਰੋਂਦੀਆਂ ਹੀ ਮਿਲਾਂਗੀਆਂ? ਅਤੇ ਉਸਨੂੰ ਆਪਣੇ ਘਰ ਵੀ ਕੋਈ ਘੜੀ ਆਰਾਮ ਹੀ ਨਹੀਂ ਮਿਲੇਗੀ। ਸਾਡਾ ਪਿਆਰ ਕੀ ਜੇ ਸ਼ਿਕਾਇਤਾਂ ਦਿਲ ਵਿੱਚ ਫੁਰਦੀਆਂ ਹਨ? ਸਾਡਾ ਤਾਂ ਚਾਅ ਹੀ ਅਮਿੱਟ ਹੋਣਾ ਚਾਹੀਏ। ਭੀਲਣੀ ਆਪਣੇ ਰੱਬ ਲਈ ਮਿੱਠੇ ਬੇਰ ਚੱਕ ਚੱਕ ਕੇ ਰੱਖਦੀ ਰਹੀ ਅਤੇ ਜਦੋਂ ਆਇਆ ਸੁੱਕੇ ਬੇਰ ਅੱਗੇ ਰੱਖੇ। ਇੱਕ ਤੀਵੀਂ ਆਪਣੇ ਚੁਣੇ ਸੋਹਣੇ ਨੂੰ ਚੁੰਮ ਚੁੰਮ ਰੱਬ ਬਣਾ ਦਿੰਦੀ ਹੈ ਅਤੇ ਫਿਰ ਸਾਰੀ ਉਮਰ ਸੇਵਾ ਵਿੱਚ ਆਪਾ ਗਾਲ ਦਿੰਦੀ ਹੈ। ਸਹਿਜ ਸੁਭਾਅ ਅਥਾਹ ਨਿਰਸੰਕਲਪ ਸੇਵਾ ਕਰਦੀ ਹੈ, ਜਿਤਨਾ ਵਿੱਤ ਉਤਨਾ ਵਰਤਦੀ ਹੈ। ਹੈ ਤਾਂ ਉਹ ਪਿਆਰ ਰੱਬੀ ਜੋਤ ਜਿਹੜੀ ਨਿਸਬਾਸਰ ਜਗਦੀ ਹੈ। ਤੀਵੀਂ ਮਰਦ ਦੇ ਇਹੋ ਜਿਹੇ ਲਗਾਤਾਰ ਸਹਿਜ ਸੁਭਾਅ ਪਿਆਰ ਨੂੰ ਗੁਰੂ ਨਾਨਕ ਸਾਹਿਬ ਨੇ ਪਿਆਰ ਦਾ ਚਿੰਨ੍ਹ ਮੰਨ ਕੇ ਆਪਣੇ ਪਿਆਰ ਦੇ ਗੀਤ ਗਾਏ। ਗੁਰੂ ਸਾਹਿਬ ਉਸ ਸਾਧਨ ਨੂੰ ਭਗਤੀ ਨਹੀਂ ਮੰਨਦੇ ਜੋ ਆਦਮੀ ਆਪਣੇ ਆਪ ਨੂੰ ਕੁਝ ਸਮਝ ਕੇ ਆਪਣੀ ਤਰਫੋਂ ਰੱਬ ਨੂੰ ਪਿਆਰ ਭੇਜਣ ਦੀ ਕਰਦਾ ਹੈ। ਪਿਆਰ ਉਸੀ ਤਰ੍ਹਾਂ ਰੱਬ ਦਾ ਗੁਣ ਹੈ ਜਿਸ ਤਰ੍ਹਾਂ ਸੂਰਜ ਦਾ ਗੁਣ ਪ੍ਰਕਾਸ਼। ਸੋ ਪਿਆਰ ਵਸਤੂ ਰੱਬ ਥੀ ਹੀ ਸਰਵਤਰ ਵਿਸਤ੍ਰਿਤ ਹੁੰਦੀ ਹੈ, ਭਾਵ ਸਾਰੇ ਵਿਸਤਾਰ ਕਰਦੀ ਫੈਲਦੀ ਹੈ। ਜਿੱਥੇ ਜਿੱਥੇ ਪਿਆਰ ਕਣੀ ਹੈ ਉਹ ਉਸੀ ਤਰ੍ਹਾਂ ਰੱਬ ਵੱਲੋਂ ਆਈ ਹੈ ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਗੁਲਾਬ ਦੇ ਫੁੱਲ ਵਿੱਚ ਵਸਦਾ ਹੈ। ਮੇਰਾ ਕੁਛ ਨਹੀਂ ਸਭ ਤੇਰਾ, ਸਭ ਤੂੰ ਹੀ ਤੂੰ। ਇਹ ਪਿਆਰ ਸਹਿਜ ਸੁਭਾਏ ਕੋਮਲਤਾ ਹੈ। ਸਮੁੰਦਰ ਵਿੱਚ ਖੇਡਦਾ ਜਲ ਦਾ ਕਿਣਕਾ ਕਿਹਾ ਸੋਹਣਾ ਲੱਗਦਾ ਹੈ, ਵੱਖਰੀ ਜਿੰਦ ਵਾਲਾ ਵੀ ਦਿਸਦਾ ਹੈ। ਪ੍ਰਕਾਸ਼ ਵਿੱਚ ਉਹ ਕੁਝ ਚਿਲਮਿਲਾਉਂਦਾ ਹੈ ਪਰ ਕਿਣਕੇ ਦੀ ਹਸਤੀ ਕੋਈ ਨਹੀਂ, ਸਮੁੰਦਰ ਨੇ ਹੀ ਉਹਨੂੰ ਸਭ ਸੱਤਾ ਬਖਸ਼ੀ ਹੋਈ ਹੈ। ਇਉਂ ਪਿਆਰ ਰੂਪ ਵਿੱਚ ਭੇਦ ਕੋਈ ਨਹੀਂ ਪਰ ਪਿਆਰ ਸਦਾ ਨਿਰੰਕਾਰ ਕਰਤਾਰੀ ਹੈ ਅਤੇ ਕਰਤਾਰਤਾ ਸਹਿਜ ਸੁਭਾਅ ਹੈ। ਸੁੰਦਰਤਾ ਦੇ ਰੂਪ ਆਪ ਮੁਹਾਰੇ ਬਣਦੇ ਅਤੇ ਬਿਨਸਦੇ ਹਨ। ਪਿਆਰ ਹੀ ਰੱਬ ਹੈ, ਇੱਕ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂਜੀ, ਪਿਆਰ ਹੀ ਰੱਬ ਹੈ, ਇੱਕ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।